ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਦਸਵੇਂ ਪਿਤਾ ਨੇ ਪਿਤਾ ਕੁਰਬਾਨ ਕਰਕੇ ਤੇ ਸਿਰ ਤੇ ਲੱਖ ਮੁਸੀਬਤਾਂ ਜਾਲੀਆਂ ਨੇ ਰਾਹ ਬਿਖੜੇ ਜੰਗਲੀ ਪੈਂਡਿਆਂ ਤੇ ਦੇਖੋ ਫਰਾਤਾਂ ਕੋਰ ਕਾਲੀਆਂ ਨੇ ਉਹ ਮਾਤਾ ਪਿਤਾ ਤੇ ਪੁੱਤਰ ਸ਼ਹੀਦ ਹੋ ਗਏ ਤੇ ਉਹਦੇ ਅਜੇ ਵੀ ਚਿਹਰੇ ਤੇ ਲਾਲੀਆਂ ਨੇ ਉਹਨਾਂ ਆਪਣੇ ਦੀਵੇ ਬਜਾ ਕੇ ਤੇ ਦੇਸ਼ ਵਿੱਚ ਦੀਵਾਲੀਆਂ ਬਾਲੀਆਂ ਨੇ
ਜਾਨਾ ਕੌਮ ਦੇ ਲੇਖੇ ਜੋ ਲਾ ਗਏ ਨੇ ਚੰਨ ਡੋਲੇ ਨਹੀਂ ਮਾਵਾਂ ਦੇ ਪੁੱਤ ਹੀਰੇ ਹੱਸ ਕੇ ਆਪਣਾ ਫਰਜ਼ ਨਿਭਾ ਗਏ ਨੇ
ਲਖਾਏ
ਚਾੜੀਆਂ ਜਵਾਨੀਆਂ
ਜ਼ਾਲਮਾਂ ਦੇ ਮੂੰਹ ਦੇ ਉੱਤੇ ਛਾਗੀਆਂ ਹੈਰਾਨੀਆਂ ਛਾਗੀਆਂ ਹੈਰਾਨੀਆਂ
ਚੱਕੜੀ ਦੇ ਉੱਤੇ ਜਦੋਂ ਚਾੜੀਆਂ ਜਵਾਨੀਆਂ ਚਾੜੀਆਂ ਜਵਾਨੀਆਂ
ਓ ਜ਼ਾਲਮਾਂ ਦੇ ਮੂੰਹ ਦੇ ਉੱਤੇ ਛਾਗੀਆਂ ਹੈਰਾਨੀਆਂ ਛਾ ਗਈਆਂ ਹੈਰਾਨੀਆਂ
ਬਾਪੀ
ਹੱਕੇ ਬੱਕੇ ਰਹਿ ਗਏ ਸਾਰੇ ਸੋਚਾਂ ਵਿੱਚ ਪੈ ਗਏ ਦੰਦ ਜੁੜ ਗਏ ਤੇ ਦਿਲ ਘਬਰਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ ਸੂਰਮੇ ਦਾ ਸਿੱਖੀ ਵਿਸ਼ਵਾਸ ਹੈ ਸਿੱਖੀ ਵਿਸ਼ਵਾਸ ਹੈ
ਮੂੜਾਂ ਨਾਲ ਤੋੜ ਲਿਆ ਮਾਸ ਹੈ ਤੋੜ ਲਿਆ ਮਾਸ ਹੈ
ਕੈਮਰੇ ਆ ਸੂਰਮੇ ਦਾ ਸਿੱਖੀ ਵਿਸ਼ਵਾਸ ਹੈ ਸਿੱਖੀ ਵਿਸ਼ਵਾਸ ਹੈ
ਪੈਰ
ਦਿੱਤੇ ਵਾਢੀ ਅੱਖਾਂ ਦੋਵੇਂ ਲਈਆਂ ਕੱਢ ਟੋਟੇ ਪੁੱਤ ਦੇ ਕਲੇਜੇ ਦੇ ਖਵਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ
ਸੜਿਆ ਗਵਾਨਨ ਕਾਣੇ ਦਾ ਗਵਾਨਨ ਕਾਣੇ ਦਾ
ਕਬਜਾ ਤੜਾਇਆ ਸੀ ਨਰੈਣੂ ਜਰਵਾਣੇ ਦਾ ਨਰੈਣੂ ਜਰਵਾਣੇ ਦਾ
ਸੜਿਆ ਗਵਾਨਨ ਕਾਣੇ ਦਾ ਗਵਾਨਨ ਕਾਣੇ ਦਾ
ਕਬਜਾ ਤੜਾਇਆ ਸੀ ਨਰੈਣੂ ਜਰਵਾਣੇ ਦਾ ਨਰੈਣੂ ਜਰਵਾਣੇ ਦਾ
ਅੱਗ ਜਿਉਂਦਿਆਂ ਨੂੰ ਲਾ ਕੇ
ਜ਼ਾਲਮਾਂ ਨੇ ਪਾ ਕੇ ਅੱਗ ਜਿਉਂਦਿਆਂ ਨੂੰ ਲਾ ਕੇ ਸਾੜ ਦਿੱਤੇ ਸੀ ਮਾਵਾਂ ਦੇ ਜਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ
ਹੋ ਗਏ ਨੇ ਅਮਰ ਜਗ ਤੇ
ਜਿੰਨਾ ਸੀਸ ਧਰਮ ਹੈ ਦਿਲਾਏ हुंदे उसनू हरन वाले जदों लहू दे चढ़े दरिया होवन ते कोई कोई हुंदे उसनू तरन वाले उस दारे ने इतिहास दे पन्निया ते हस देश ते कौम लई मरन वाले साडे दिलां उत्ते जिउंदे रहणगे ओ हस अमर शहीदियां वरन वाले
बाटे विच कोली असी गुड़ती पलाई है गुड़ती पलाई है
जिंदगी नू जाचदा ते मरन दी सिखाई है मरन दी सिखाई है
कोई ऐसी गुड़ती पलाई है गुड़ती पलाई है
ओ जिंदगी नू जाचदा ते मरन दी सिखाई है मरन दी सिखाई है
लिखे खालसे
दा जस नहीं कलमा दे वस मधु छांगे वाला सीस नवाए
भोगने अमर जगते
जिन्ना सीस धर्म है दिलाए
परखां च पूरे निकले
भावें जुल्म दे तूफान लखां आए
भोगने अमर जगते
जिन्ना सीस धर्म है दिलाए
सतगुरु गुरु ग्रंथ साहिब पातशाह महाराज जी की पावन गोद अंदर शाम के दीवान की हाजरी भरन लई चौंकड़े ला के शब्द गुरु गुरु ग्रंथ साहिब महाराज जी के अदब सत्कार नू अपने हिरदे विच थां दे के अपना आप गुरदेव नू समर्पित करके चौंकड़े ला के सज बैठे सन्मान योग है गुरु गोबिंद सिंह महाराज जी के साजन वाजे गरीब नवाज प्यारे गुरु खालसा साध संगत जीओ हाजरी दर प्रवान करना गुरु ग्रंथ साहिब महाराज जी के पावन चरणों में अपने मस्तक नू चुका के दो वारी वाहगुरु शब्द का सिमरन अपनी रसना तो करके इतिहास की विचार बिने करन दा बल ते उत्साह बख्शिश करना गुरु ग्रंथ साहिब महाराज जी के पावन चरणों में अपने मस्तक नू चुका के कहो जी वाहे गुरु जी का खालसा वाहे गुरु जी की फतेह वड पागे हाँ गुरदेव सतगुरु गुरु ग्रंथ साहिब पातशाह महाराज जी की पावन गोद अंदर चौंकड़े ला के सज बैठे हैं मेरे तो पहले इस स्टेज उत्तों आपने जिथे इलाही बाणी का कीर्तन सरवण किया उहदे तो बाद इतिहास की कथा विचार सरवण करन तो बाद ढाडी वारां राही इतिहास दियां विचारां सरवण करन लई सतगुरु गुरु ग्रंथ साहिब महाराज जी की पावन गोद अंदर सज के बैठे हो मैं आप जी का बहुत बहुत धन्यवाद करता हाँ अरदास करता हाँ गुरु ग्रंथ साहिब महाराज जी के पावन चरणों अंदर कि मेरे सतगुरु गुरु ग्रंथ साहिब महाराज दीन दुनिया के मालिक तुहाडियां हाजरियां दर प्रवान करन अपने दरों करों तुहाडियां झोलियां खुशियां नाल भर के तोरन जिहड़ियां भावनावां लेके मेरे सतगुरु की गोद अंदर सज के बैठे हो मेरे सतगुरु तुहाडियां भावनावां नू फल लावन आओ इतिहास की विचार तुहाडे पावन चरणों में आरंभ करां अपनियां मन बिरतियां उस थां उत्ते लै चलीए जिथों मैं कल दी इतिहास की विचार नू तुहाडे पावन चरणों अंदर छड़िया सी बेनती करिया सां कि जिथे दमदमा साहिब की पावन धरती उत्ते हजूर गुरु गोबिंद सिंह पातशाह महाराज ने डल्ले चौधरी का मन तोड़िया और उसनू अमृत छका के डल्ले तो डल्ला सिंह बनाया इलाके का सरदार सौंपया और जिस थान उत्ते रामे ते तलोके ने आण के हजूर गुरु गोबिंद सिंह महाराज जी के पुत्रां दी संस्कार करन दी गाथा सुनाई मेरे सतगुरु गुरु गोबिंद सिंह पातशाह महाराज ने केवल जमीना दे मालिक नहीं और लम्मा समा राज करन दे वरदान दिते और इसे ही समय अंदर मेरे हजूर सतगुरु गुरु गोबिंद सिंह महाराज जी ने साबो की तलवंडी होर भी कौतो कीते मैं कल दे दीवान अंदर जिक्र कीता सी मेरे हजूर ने कलमा कड़वा के और झाड़ियाँ अंदर सटा के इस दमदमा साहब साबो की तलवंडी नू गुरु की कांशी का वरदान दिता इत्थे ही बस नहीं अमृत का कड़ाया तैयार करवा के एक छोटे जे सरोवर अंदर पवा के हजूर सतगुरु गुरु गोबिंद सिंह पातशाह महाराज ने उस थान गुरु सर का वरदान बख्शिश किया सी मेरे सतगुरु गुरु गोबिंद सिंह पातशाह महाराज जी 9 महीने 9 दिन ਨੌ ਘੜੀਆਂ ਨੌ ਪੈਰ ਨੌ ਪਲ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਗੁਜ਼ਾਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਪਣਾ ਦੁੱਖ ਭਰਿਆ ਸਮਾਂ ਸਿਰ ਤੋਂ ਟਲਿਆ ਤੱਕਿਆ, ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁਝ ਵਕਤ ਵਿਹਲਾ ਮਿਲਦਾ ਸੀ, ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਹਿਤ ਲਿਖਣ ਅੰਦਰ ਗੁਜ਼ਾਰ ਦਿਆ ਕਰਦੇ ਸਨ। ਪਾਉਂਡਾ ਸਾਹਿਬ ਮੇਰੇ ਹਜ਼ੂਰ ਸਤਿਗੁਰੂ ਮਹਾਰਾਜ ਜੀ ਬੈਠੇ, ਕੁਝ ਸਮਾਂ ਵਿਹਲ ਮਿਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਾਰੀ ਸਾਹਿਤ ਦੀ ਰਚਨਾ ਜਮੁਨਾ ਨਦੀ ਦੇ ਕਿਨਾਰੇ ਉੱਤੇ ਬੈਠ ਕੇ ਜਿੱਥੇ 52 ਕਵੀਆਂ ਦੀ ਸਰਪ੍ਰਸਤ ਕੀਤੀ, ਉੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਾਰਾ ਸਾਹਿਤ ਵੀ ਲਿਖਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਅੰਦਰ ਖਿਆਲ ਆਇਆ ਕਿ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਟ ਜਿਹੜੀ ਧੀਰ ਮੱਲੀਆਂ ਕੋਲ ਹੈ ਔਰ ਸਾਡੇ ਕੋਲ ਨਹੀਂ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦਾ ਉਤਾਰਾ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ, ਮੈਂ ਅਰਜ਼ ਕਰਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜਿਹੜੀ ਬੀੜ ਤਿਆਰ ਕੀਤੀ ਔਰ ਉਹਦੇ ਅੰਦਰ 5 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤਾਂ ਦੀ, 11 ਭੱਟਾਂ ਦੀ ਔਰ 4 ਗੁਰੂ ਘਰ ਦੇ ਨਿਕਟਵਰਤੀਆਂ ਦੀ, ਔਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਔਰ ਉਹਦੇ ਅੰਦਰ ਅੰਕਿਤ ਕੀਤੀ ਸੀ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਆਇਆ, ਨਾ 6ਵੇਂ ਗੁਰੂ ਸਾਹਿਬਾਨਾਂ ਨੇ ਬਾਣੀ ਰਚੀ, ਨਾ 7ਵੇਂ ਗੁਰੂ ਸਾਹਿਬਾਨਾਂ ਨੇ ਬਾਣੀ ਰਚੀ, ਨਾ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਰਚੀ, ਔਰ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਰਚੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਨ ਦੀ ਵਿਚਾਰ ਬਣੀ ਕਿ ਉਸ ਆਦਿ ਬੀੜ ਅੰਦਰ ਅੰਕਿਤ ਕੀਤੀ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਸਿੱਖ ਭੇਜੇ ਔਰ ਕਰਤਾਰਪੁਰ ਦੀ ਧਰਤੀ ਉੱਤੇ ਕਿ ਧੀਰ ਮਲਕ ਦੇ ਪਾਸ ਜਾਓ ਅਤੇ ਜਿਹੜੀ ਬੀੜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਰਚੀ ਹੈ ਉਹ ਧੀਰ ਮੱਲੀਆਂ ਦੇ ਕੋਲ ਹੈ ਔਰ ਲੈ ਕੇ ਆਓ, ਉਹਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੀ ਰਚਨਾ ਬਾਣੀ ਜਿਹੜੀ ਹੈ ਉਸ ਨੂੰ ਅੰਕਿਤ ਕੀਤਾ ਜਾਏ। ਸਤਿਕਾਰਯੋਗ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭੇਜੇ ਹੋਏ ਸਿੱਖ ਜਦੋਂ ਕਰਤਾਰਪੁਰ ਦੀ ਧਰਤੀ ਉੱਤੇ ਆਏ ਔਰ ਧੀਰ ਮੱਲੀਆਂ ਨੇ ਉਹ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ, ਮੈਂ ਅਰਜ਼ ਕਰਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਜਦੋਂ ਬੀੜ ਦੀ ਰਚਨਾ ਹੋਈ, ਕਈ ਉਤਾਰੇ ਗੁਰੂ ਸਾਹਿਬਾਨਾਂ ਦੇ ਸਿੱਖਾਂ ਨੇ ਕਰ ਲਏ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹੁਕਮ ਦਿੱਤਾ ਜਿਹੜੇ ਵੀ ਸਿੱਖ ਕੋਲ ਔਰ ਬਾਣੀ ਦੀ ਪੋਥੀ ਜਾਂ ਕੋਈ ਉਤਾਰਾ ਜਿੱਥੋਂ ਤੱਕ ਹੋ ਸਕਿਆ ਹੈ ਉਹ ਲਿਆਂਦਾ ਜਾਏ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਹੁਕਮ ਲਾਇਆ ਗਿਆ, ਉਤਾਰੇ ਇਕੱਠੇ ਕੀਤੇ ਗਏ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਔਰ ਜਿੰਨੀ ਬਾਣੀ ਗੁਰੂ ਸਾਹਿਬਾਨਾਂ ਦੀ ਰਚੀ ਹੋਈ ਇਕੱਠੀ ਕੀਤੀ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਗਈ। ਕੁਝ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੀ ਯਾਦ ਸ਼ਕਤੀ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਲਿਖਾਈ ਗਏ ਔਰ ਭਾਈ ਮਨੀ ਸਿੰਘ ਸਾਹਿਬ ਜੀ ਲਿਖਦੇ ਗਏ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੱਲੋਂ ਬੀੜ ਤਿਆਰ ਕਰਵਾਈ ਗਈ ਔਰ ਜਿਸ ਨੂੰ ਦਮਦਮੀ ਬੀੜ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ, ਜਿਹੜੇ ਜਿਹੜੇ ਰਾਗੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਨਾਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਣੀ ਉਚਾਰੀ ਸੀ ਔਰ ਧਿਆਨ ਰੱਖ ਕੇ ਉਹਨਾਂ ਹੀ ਰਾਗਾਂ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੱਲੋਂ ਅੰਕਿਤ ਕਰਵਾਈ ਗਈ। ਮੈਂ ਅਰਜ਼ ਕਰਦੇ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜੀ ਬੀੜ ਰਚੀ ਜਿਸ ਨੂੰ ਦਮਦਮੀ ਬੀੜ ਕਹਿ ਕੇ ਯਾਦ ਕੀਤਾ ਜਾਂਦਾ ਸੀ, ਅੱਜ ਉਹ ਸਿੱਖਾਂ ਦੇ ਕੋਲ ਨਹੀਂ। ਜਦੋਂ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਔਰ ਜਿਸ ਹਮਲੇ ਅੰਦਰ 50,000 ਵਿੱਚੋਂ 30,000 ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਇੱਕੇ ਦਿਨ ਮਾਰਿਆ ਗਿਆ ਸੀ ਔਰ ਉਹ ਬੀੜ ਵੀ ਖਾਲਸਾ ਪੰਥ ਦੇ ਹੱਥਾਂ ਵਿੱਚੋਂ ਘੁਸ ਗਈ ਸੀ ਔਰ ਅਹਿਮਦ ਸ਼ਾਹ ਅਬਦਾਲੀ ਔਰ 6ਵੇਂ ਹਮਲੇ ਅੰਦਰ ਉਸ ਨੂੰ ਨਾਲ ਲੈ ਗਿਆ ਸੀ, ਅਤਾਰੇ ਹੋ ਚੁੱਕੇ ਸਨ। ਯਾਦ ਰੱਖਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਾਣੀ ਦੀ ਬੀੜ ਲਿਖਵਾਈ, ਇੱਥੇ ਹੀ ਬਸ ਨਹੀਂ, ਹੋਰ ਵੀ ਅਨੇਕਾਂ ਕੌਤਕ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਧਰਤੀ ਉੱਤੇ ਕੀਤੇ। ਹਜ਼ੂਰ ਨੇ ਵਿਚਾਰ ਬਣਾਇਆ ਕਿ ਦੱਖਣ ਦੇ ਇਲਾਕੇ ਅੰਦਰ ਜਾਇਆ ਜਾਏ, ਭੇਜਿਆ ਗਿਆ ਭਾਈ ਸ਼ੇਰ ਸਿੰਘ ਸਾਹਿਬ ਜੀ ਨੂੰ ਔਰ ਨਗਰ ਪਹੂ ਪਿੰਡ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਮੰਗਵਾਇਆ ਗਿਆ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸੌਂਪੀ। ਮੈਂ ਇਹ ਵੀ ਅਰਜ਼ ਕਰਦੇ ਹਾਂ ਕਿ ਜਿੰਨੀ ਬਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਕੋਲੋਂ ਲਿਖਵਾਉਂਦੇ ਸਨ ਔਰ ਉਹਨਾਂ ਦੇ ਅਰਥ ਕਰਕੇ ਜਿਹੜੀਆਂ ਸਿੱਖ ਆਤਮਾ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੀ ਰਸਨਾ ਤੋਂ ਅਰਥ ਕਰਕੇ ਸੁਣਾਇਆ ਕਰਦੇ ਸਨ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸੌਂਪੀ ਅਤੇ ਆਪ ਦੱਖਣ ਨੂੰ ਜਾਣ ਦਾ ਮਨ ਬਣਾਇਆ। ਮੇਰੇ ਹਜ਼ੂਰ ਦੱਖਣ ਨੂੰ ਔਰ ਕਦੋਂ ਤੁਰਦੇ ਨੇ, ਕਿਸ ਰਸਤੇ ਜਾਂਦੇ ਨੇ, ਇਤਿਹਾਸ ਦੀ ਵਿਚਾਰ ਤੁਹਾਡੇ ਸਾਹਮਣੇ ਆਰੰਭ ਕਰਾਂਗਾ। ਆਓ ਤੱਕੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜੇ ਦੋ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀਨੇ ਦਿਆਲਪੁਰੇ ਪਿੰਡ ਦੀ ਜੂਹ ਅੰਦਰ ਬੈਠ ਕੇ ਇੱਕ ਚਿੱਠੀ ਲਿਖ ਕੇ, ਜਿਸ ਨੂੰ ਪੰਜਾਬੀ ਅੰਦਰ ਜਿੱਤ ਦੀ ਚਿੱਠੀ, ਹਿੰਦੀ ਅੰਦਰ ਵਿਜੇ ਪੱਤਰ ਔਰ ਫਾਰਸੀ ਅੰਦਰ ਜਫਰਨਾਮੇ ਦਾ ਨਾਮ ਦਿੱਤਾ ਸੀ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੋ ਪਿਆਰਿਆਂ ਦੇ ਹੱਥ ਅਹਿਮਦਨਗਰ ਦੀ ਧਰਤੀ ਉੱਤੇ ਔਰੰਗਜ਼ੇਬ ਵਕਤ ਦਾ ਬਾਦਸ਼ਾਹ ਬੈਠਾ ਹੈ ਉਹਦੇ ਤਰਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਭੇਜੇ ਸਨ। ਰਸਤੇ ਦਾ ਸਫ਼ਰ ਤੈਅ ਕਰਕੇ ਆਪਣੇ ਸਰੀਰ ਉੱਤੇ ਮੁਸੀਬਤਾਂ ਸਹਾਰਦੇ ਹੋਏ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੱਖਣ ਦੇ ਇਲਾਕੇ ਅੰਦਰ ਅਹਿਮਦਨਗਰ ਪਹੁੰਚੇ। ਯਾਦ ਰੱਖਣਾ, ਜਿੰਨਾ ਸਫ਼ਰ ਔਖਾ ਸੀ, ਜਿੰਨਾ ਰਸਤੇ ਦੇ ਦੁੱਖ ਸਰੀਰ ਉੱਤੇ ਸਹਾਰੇ ਸਨ, ਉਦੋਂ ਵੱਧ ਕਠਿਨ ਮੌਕਾ ਸੀ ਭਾਈ ਦਇਆ ਸਿੰਘ ਤੇ ਧਰਮ ਸਿੰਘ ਲਈ ਕਿ ਇਹ ਚਿੱਠੀ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੱਥਾਂ ਅੰਦਰ ਦਿੱਤੀ ਜਾਏ, ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ। ਔਰ ਗਏ ਹੋਏ ਗੈਰ ਮੁਸਲਮਾਨ ਲਈ ਕੋਈ ਸੌਖਾ ਨਹੀਂ ਸੀ, ਕਿਉਂਕਿ ਭਾਈ ਦਇਆ ਸਿੰਘ ਧਰਮ ਸਿੰਘ ਨੇ ਖੰਡੇ ਬਾਟੇ ਦੀ ਪੌਲ ਛਕੀ ਹੋਈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਜੇ ਹੋਏ ਸਨ। ਪਰ ਯਾਦ ਰੱਖਣਾ, ਇਤਿਹਾਸ ਕਹਿੰਦਾ ਹੈ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਆਪਣੀ ਮਿੱਠੀ ਰਸੀਲੀ ਆਵਾਜ਼ ਨਾਲ ਰਸਨਾ ਨਾਲ ਇੰਨੀ ਨੇੜਤਾ ਕਰਨ ਲਈ ਔਰੰਗਜ਼ੇਬ ਦੇ ਉਹਨੇ ਪਹਿਰਾਦਾਰਾਂ ਨਾਲ ਕਿ ਇੱਕ ਦਿਨ ਐਸਾ ਸਮਾਂ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਲਿਖੀ ਹੋਈ ਚਿੱਠੀ ਭਾਈ ਦਇਆ ਸਿੰਘ ਨੇ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ। ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਹਿਲੀਆਂ ਜਿਹੜੀਆਂ 12 ਅਧਾਇਤਾਂ ਲਿਖੀਆਂ ਉਹਦੇ ਅੰਦਰ ਔਰੰਗਜ਼ੇਬ ਦੇ ਜੀਵਨ ਨੂੰ ਕਲਮਬੰਦ ਕੀਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਜਿਹੜਾ ਤੂੰ ਔਰੰਗਜ਼ੇਬ ਨਾਂ ਰਖਵਾਇਆ ਹੈ ਲਗਭਗ ਇਹ ਤੈਨੂੰ ਸੋਭਾ ਨਹੀਂ ਦਿੰਦਾ, ਤੇਰੇ ਵਰਗਾ ਫਰੇਬੀ ਬੰਦਾ, ਤੇਰੇ ਵਰਗਾ ਬੇਈਮਾਨ ਬੰਦਾ, ਤੇਰੇ ਵਰਗਾ ਦਗੇਦਾਰ ਬੰਦਾ ਔਰ ਤੇਰੇ ਵਰਗਾ ਧੋਖੇਦਾਰ ਬੰਦਾ ਮੈਨੂੰ ਦੁਨੀਆਂ ਉੱਤੇ ਕੋਈ ਨਜ਼ਰ ਨਹੀਂ ਆਉਂਦਾ, ਜਿਹੜਾ ਪੈਰ ਪੈਰ ਉੱਤੇ ਕੁਰਾਨ ਦੀ ਔਰ ਆਪਣੇ ਧਾਰਮਿਕ ਗ੍ਰੰਥ ਦੀ ਕਸਮ ਖਾ ਕੇ ਆਪਣੀ ਜ਼ਬਾਨ ਤੋਂ ਮੁਕਰਦਾ ਹੋਵੇ। ਔਰ ਤੁਸਾਂ ਸਾਨੂੰ ਕੁਰਾਨ ਦੀ ਕਸਮ ਖਾ ਕੇ ਆਨੰਦਪੁਰ ਦਾ ਕਿਲ੍ਹਾ ਛਡਾ ਕੇ ਔਰ ਸਾਡੇ ਉੱਤੇ ਹਮਲਾ ਕਰ ਦਿੱਤਾ। ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵੀ ਲਿਖਿਆ ਸੀ ਕਿ ਕੀ ਹੋਇਆ ਜੇ ਤੂੰ ਚਮਕੌਰ ਦੇ ਮੈਦਾਨੇ ਜੰਗ ਅੰਦਰ ਮੇਰੇ ਦੋ ਪੁੱਤਰ ਕੁਰਬਾਨ ਕਰ ਦਿੱਤੇ ਨੇ, ਦੋ ਸਰਹੰਦ ਦੀਆਂ ਦੁਆਰਾਂ ਅੰਦਰ ਚਨਾ ਕੇ ਸ਼ਹੀਦ ਕਰ ਦਿੱਤੇ ਨੇ, ਮੇਰੇ ਚਾਰ ਪੁੱਤਰ ਸੰਸਾਰ ਉੱਤੋਂ ਤੁਰ ਜਾਣ ਤੋਂ ਬਾਅਦ ਇਹ ਨਾ ਸਮਝੀ ਕਿ ਖਾਲਸਾ ਪੰਥ ਖਤਮ ਹੋ ਗਿਆ ਹੈ, ਮੇਰਾ ਕੁੰਡਲੀਏ ਸਭ ਵਰਗਾ ਵੀਰ ਖਾਲਸਾ ਅਜੇ ਦੁਨੀਆਂ ਉੱਤੇ ਜੀਵਤ ਹੈ, ਇੱਕ ਦਿਨ ਐਸਾ ਸਮਾਂ ਆਵੇਗਾ ਔਰ ਜਦੋਂ ਤੇਰੀ ਸਰਹੰਦ ਦੀ ਇੱਟ ਨਾ ਇੱਟ ਖੜਕਾ ਦੇਵੇਗਾ ਔਰ ਤੇਰੀ ਸਰਹੰਦ ਢਾਹ ਕੇ ਪੱਧਰ ਕਰ ਦੇਵੇਗਾ। ਜਦੋਂ ਔਰੰਗਜ਼ੇਬ ਦੇ ਹੱਥਾਂ ਅੰਦਰ ਇਹ ਜ਼ਫਰਨਾਮਾ ਪਹੁੰਚਿਆ, ਮੈਂ ਅਰਜ਼ ਕਰਦੇ ਹਾਂ ਔਰੰਗਜ਼ੇਬ ਦੀ ਲੜਕੀ ਜੇਮਿਨ ਸ਼ਾਹ ਔਰ ਫਾਰਸੀ ਦੀ ਆਲਾ ਸ਼ਾਇਰਾ ਹੈ ਔਰ ਉਹ ਚਿੱਠੀ ਪੜ੍ਹਦੀ ਹੈ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਚਿੱਠੀ ਫਾਰਸੀ ਅੰਦਰ ਲਿਖੀ ਹੈ, ਇੱਕ ਇੱਕ ਸ਼ਬਦ ਔਰੰਗਜ਼ੇਬ ਸੁਣਦਾ ਹੈ। ਇਸ ਚਿੱਠੀ ਦੇ ਅੰਤ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਫਤਿਹ ਬੁਲਾਈ, ਔਰੰਗਜ਼ੇਬ ਫਤਿਹ ਨਹੀਂ ਬੋਲਦਾ, ਕਿਉਂ ਕਿ ਫਤਿਹ ਬੋਲਦੀ ਹੈ ਔਰੰਗਜ਼ੇਬ ਦੀ ਮੌਤ ਹੋਵੇਗੀ। ਜਦੋਂ ਦੀਨੇ ਦਿਆਲਪੁਰੇ ਦੀ ਯੂ ਅੰਦਰ ਹਜ਼ੂਰ ਬੈਠੇ ਸਨ ਅਤੇ ਆਪਣੇ ਸਿੰਘਾਂ ਨਾਲ ਵਿਚਾਰ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਔਰੰਗਜ਼ੇਬ ਦੇ ਪਾਪਾਂ ਦਾ ਭਾਰ ਉਹਦੇ ਸਿਰ ਉੱਤੇ ਪੰਡਾ ਬਣ ਕੇ ਵੱਧ ਚੁੱਕਾ ਹੈ, ਉਸ ਦਾ ਖਾਤਮਾ ਕਰਨਾ ਹੈ, ਉਸ ਦਾ ਆਧਾਰ ਕਰਨਾ ਹੈ, ਦੱਸੋ ਕਿਵੇਂ ਕੀਤਾ ਜਾਏ। ਅਤੇ ਕਿਸੇ ਸਿੰਘ ਨੇ ਕਿਹਾ ਸੀ ਹਜ਼ੂਰ ਉਸ ਨੂੰ ਆਪਣੇ ਸਵਰਨਮੁਖੀ ਤੀਰ ਨਾਲ ਮਾਰੋ, ਅਤੇ ਕਿਸੇ ਸਿੰਘ ਨੇ ਕਿਹਾ ਸੀ ਸਤਿਗੁਰੂ ਜੀ ਉਸ ਨੂੰ ਆਪਣੇ ਨੋਕਦਾਰ ਨੇਜੇ ਨਾਲ ਮਾਰੋ, ਅਤੇ ਕਿਸੇ ਨੇ ਕਿਹਾ ਸੀ ਸਤਿਗੁਰੂ ਜੀ ਆਪਣੀ ਤੇਜ਼ ਧਾਰ ਤਲਵਾਰ ਨਾਲ ਉਸ ਦਾ ਖਾਤਮਾ ਕਰੋ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਸਿੰਘੋ ਅਸੀਂ ਔਰੰਗਜ਼ੇਬ ਨੂੰ ਕਿਸੇ ਸ਼ਸਤਰ ਨਾਲ ਨਹੀਂ ਐਸੇ ਸ਼ਸਤਰ ਨਾਲ ਮਾਰਾਂਗੇ ਜਿਹੜਾ ਅੱਜ ਤੱਕ ਕਿਸੇ ਨੇ ਕਦੇ ਲੜਾਈ ਵਿੱਚ ਨਹੀਂ ਵਰਤਿਆ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਬੁਲਾਈ ਹੈ, ਫਤਿਹ ਬੁਲਾਉਂਦਿਆਂ ਔਰੰਗਜ਼ੇਬ ਦੀ ਮੌਤ ਹੋਵੇਗੀ। ਜੇਮਿਨ ਜਾ ਕੋਲੋਂ ਉਹ ਜ਼ਫਰਨਾਮਾ ਔਰੰਗਜ਼ੇਬ ਦੀ ਚਿੱਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਿੱਠੀ ਔਰੰਗਜ਼ੇਬ ਵਾਰ ਵਾਰ ਸੁਣਦਾ ਹੈ, ਪਰ ਯਾਦ ਰੱਖਣਾ ਉਹਦੇ ਅੰਤ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਬੁਲਾਈ ਹੈ, ਔਰੰਗਜ਼ੇਬ ਫਤਿਹ ਨਹੀਂ ਬੁਲਾਉਂਦਾ, ਕਿਉਂਕਿ ਫਤਿਹ ਬੁਲਾਏਗਾ ਔਰੰਗਜ਼ੇਬ ਦੀ ਮੌਤ ਹੋਵੇਗੀ। ਇਹਦੀ ਲੜਕੀ ਜੇਮਿਨ ਸ਼ਾਹ ਨੇ ਇੱਕ ਦਿਨ ਕਿਹਾ, ਅੱਬਾ ਜਾਨ ਜੇ ਤੁਸੀਂ ਫਤਿਹ ਬੋਲਣੀ ਨਹੀਂ, ਜੇ ਤੁਸੀਂ ਫਤਿਹ ਬੁਲਾਉਣੀ ਨਹੀਂ ਤੇ ਆਪਣੇ ਹੱਥ ਅੰਦਰ ਕਲਮ ਲੈ ਕੇ ਫਤਿਹ ਲਿਖ ਦਿਓ। ਯਾਦ ਰੱਖਣਾ, ਆਪਣੀ ਜ਼ਿੰਦਗੀ ਅੰਦਰ ਨਜ਼ਰ ਮਾਰ ਕੇ ਵੇਖੋ, ਪ੍ਰੈਕਟੀਕਲ ਕਰਕੇ ਤੱਕੋ, ਜਿਹੜੇ ਸ਼ਬਦ ਕਾਗਜ਼ ਦੀ ਹਿੱਕ ਉੱਤੇ ਬੰਦਾ ਲਿਖੇਗਾ ਉਸ ਨੂੰ ਆਪਣੀ ਜ਼ਬਾਨ ਤੋਂ ਉਚਾਰੇਗਾ ਜ਼ਰੂਰ, ਭਾਵੇਂ ਉਹ ਆਪਣੇ ਅੰਦਰ ਅੰਦਰ ਆਵਾਜ਼ ਅੰਦਰ ਉਚਾਰੇ, ਭਾਵੇਂ ਆਪਣੀ ਜ਼ਬਾਨ ਤੋਂ ਉੱਚੀ ਆਵਾਜ਼ ਅੰਦਰ ਉਚਾਰੇ। ਔਰੰਗਜ਼ੇਬ ਨੇ ਆਖਿਆ ਆਪਣੀ ਧੀ ਨੂੰ, ਬੇਟਾ ਜੇ ਤੂੰ ਮੇਰੇ ਕੋਲ ਫਤਿਹ ਲਿਖਾਉਣੀ ਹੈ ਮੇਰੇ ਕੋਲੋਂ ਕਾਗਜ਼ ਦੀ ਇੱਕ ਉੱਤੇ ਅੱਖਰ ਪਵਾਉਣੇ ਨੇ, ਫਿਰ ਲਿਆ ਮੈਂ ਆਪਣੀ ਜ਼ਿੰਦਗੀ ਦੀ ਨਸੀਹਤ ਕਰਦਾ ਹੋਇਆ ਆਪਣੇ ਪੁੱਤਰਾਂ ਨੂੰ ਇੱਕ ਚਿੱਠੀ ਲਿਖਾਂ। ਮੈਂ ਅਰਜ਼ ਕਰਦੇ ਹਾਂ, ਔਰੰਗਜ਼ੇਬ ਦੇ ਤਿੰਨ ਪੁੱਤਰ ਸਨ, ਮੁਹੰਮਦ ਆਜ਼ਮ, ਸਯਾਦਾ ਮੁਰਜ਼ਮ ਅਤੇ ਕਾਮ ਬਖਸ਼, ਔਰ ਇਹਨਾਂ ਵਿੱਚੋਂ ਆਪਣੇ ਪੁੱਤਰ ਕਾਮ ਬਖਸ਼ ਦੇ ਨਾਮ ਉੱਤੇ ਫਤਿਹ ਲਿਖਣ ਤੋਂ ਪਹਿਲਾਂ ਔਰੰਗਜ਼ੇਬ ਆਪਣੇ ਜ਼ਿੰਦਗੀ ਦੀ ਨਸੀਹਤ ਕਰਦਾ ਹੋਇਆ ਆਪਣੇ ਪੁੱਤਰ ਨੂੰ ਔਰੰਗਜ਼ੇਬ ਇੱਕ ਚਿੱਠੀ ਲਿਖਦਾ ਹੈ। ਉਹਦੇ ਅੰਦਰ ਕੀ ਲਿਖਦਾ ਹੈ ਔਰੰਗਜ਼ੇਬ ਕਿ ਮੈਂ ਦੁਨੀਆਂ ਉੱਤੇ ਇਕੱਲਾ ਆਇਆ ਸਾਂ ਔਰ ਖਾਲੀ ਹੱਥ ਲੈ ਕੇ, ਪਰ ਆਪਣੇ ਸਿਰ ਉੱਤੇ ਪਾਪਾਂ ਦੀਆਂ ਭਾਰ ਦੀਆਂ ਪੰਡਾਂ ਲਿਜਾ ਕੇ ਜਾ ਰਿਹਾ ਹਾਂ। ਮੈਂ ਅੱਲਾਹ ਤੋਂ ਕਾਫੀ ਦੂਰ ਰਿਹਾ ਹਾਂ, ਜਿਸ ਵਾਸਤੇ ਅੱਲਾਹ ਨੇ ਮੈਨੂੰ ਭੇਜਿਆ ਸੀ ਮੈਂ ਉਹ ਕਰ ਨਹੀਂ ਸਕਿਆ। ਮੇਰੇ ਲਾਲ, ਮੇਰੇ ਪੁੱਤਰ, ਔਰ ਤੁਸੀਂ ਮੇਰੇ ਵਾਂਗ ਰਾਜ ਨਾ ਕਰਨਾ, ਮੈਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਿਆ, ਔਰ ਤੁਸੀਂ ਲੋਕਾਂ ਦੇ ਦਿਲ ਜਿੱਤਣਾ। ਔਰੰਗਜ਼ੇਬ ਅਹਿਮਦਨਗਰ ਅੰਦਰ ਬੈਠਾ ਹੋਇਆ ਆਪਣੀ ਬੇਟੀ ਜੈਮਿਨ ਸ਼ਾਹ ਦੀ ਗੱਲ ਮੰਨ ਕੇ ਕਾਗਜ਼ ਦੀ ਹੇਕੀ ਉੱਤੇ ਫਤਿਹ ਲਿਖਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਵਸੀਅਤ ਕਰਦਾ ਹੋਇਆ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ। ਔਰੰਗਜ਼ੇਬ ਆਪਣੇ ਪੁੱਤਰ ਕਾਮ ਬਖਸ਼ ਦੇ ਨਾਮ ਉੱਤੇ ਇੱਕ ਚਿੱਠੀ ਇਹਨਾਂ ਸ਼ਬਦਾਂ ਅੰਦਰ ਇੰਜ ਲਿਖਦਾ ਹੈ।
ਸੁਣ ਪੁੱਤਰ ਪਿਆਰੇ, ਚਿੱਠੀ ਲਿਖਦਾ ਔਰੰਗਜ਼ੇਬ, ਸੁਣ ਪੁੱਤਰ ਪਿਆਰੇ, ਲੇਖ ਮੱਥੇ ਦੇ ਜਾਪਦੇ ਅੱਜ ਮੈਨੂੰ ਹਾਰੇ,
ਲੇਖ ਮੱਥੇ ਦੇ ਜਾਪਦੇ ਅੱਜ ਮੈਨੂੰ ਹਾਰੇ,
ਲੇਖ ਮੱਥੇ ਦੇ ਜਾਪਦੇ ਅੱਜ ਮੈਨੂੰ ਹਾਰੇ।
ਪੁੱਤਰ ਸਾਕ ਵੀ ਕਰ ਗਏ ਕਿਨਾਰੇ, ਧੀਆਂ ਪੁੱਤਰ साख भी कर गए कदारे,
तिया पुत्र साख भी कर गए किनारे। सहारे जिंदी अकली यारी बिन नाम सहारे, तुसी कमायो नेकियां काम बख्श प्यारे,
तुसी कमायो नेकियां काम बख्श प्यारे,
तुसी कमायो नेकियां काम बख्श प्यारे, तुसी कमायो नेकियां काम बख्श प्यारे।
वक्त दे बादशाह औरंगजेब ने अपने पुत्र कायम बख्श के नाम उत्ते चिट्ठी लिखी, सचेत करदे हुए अपने पुत्रा नूं लिखिया, मेरे बेटा मैं जिन्ना जिंदगी संसार उत्ते भोगी है बेदोशे कतलाए ने, मेरे सिर उत्ते पापां दियां पंडां दा भार बजा होया है, मैं संसार छड के जा रहा हाँ, मैनू अपने आप अनुभव हुंदा है कि मैनू नरकां ने भी थां नहीं देनी अपने कोल, मैं इन्ने पाप कीते ने जिस वास्ते खुदा ने अल्लाह ने मैनू भेजिया सी, मैं ओ नहीं कर सकिया, पर मैं तुहानू नसीहत करता है जे तुसां राज भाग करना है और इस नमाणी प्रजा ने इंसाफ करियो। सत्कारयोग साध संगत, इतिहास इस गल का जिक्र करता है कि फतेह लिखते हैं फरवरी 1707 ईस्वी नूं औरंगजेब की मौत हो गई अहमदनगर अंदर। जदों जफरनामा भाई दया सिंह ते धर्म सिंह ने औरंगजेब नूं दिता सी, जदों उसने पढ़िया ते पढ़दे अनुसार उसने चिट्ठी लिख के भाई दया सिंह ते धर्म सिंह नूं दिती, और जिदे अंदर गुरु गोबिंद सिंह पातशाह महाराज नूं दखण दे इलाके अंदर मिलण वास्ते सुनेहा भेजिया। नाल ही औरंगजेब ने यह फरमान जारी कर दिते सन कि अज तो बाद कोई गुरु गोबिंद सिंह महाराज का रस्ता ना रोके, गुरु गोबिंद सिंह महाराज जिस मर्जी पासे जाण उन्हों का कोई रस्ता ना रोके। और औरंगजेब समझ गया सी कि मेरे हाकमां ने और मेरे इन्हां चौधरियां ने जेड़े मैं वख वख इलाके अंदर हाकम नियत किए ने, इन्हां गुरु गोबिंद सिंह पातशाह महाराज नाल इंसाफ नहीं किया। सत्कारयोग साध संगत, भाई दया सिंह ते धर्म सिंह ये चिट्ठी देने तो बाद अहमदनगर उतों हजूर गुरु गोबिंद सिंह पातशाह महाराज नूं मिलण वास्ते साबो की तलवंडी और दमदमा साहब की पावन धरती वाले आ रहे सन। इधरों हजूर सतगुरु गुरु गोबिंद सिंह पातशाह महाराज ने अपने मन अंदर फैसला कर लिया कि गुरु गोबिंद सिंह पातशाह महाराज ने अपने सिखा नूं कह दिता कि हुण असीं दक्षण के इलाके अंदर जाना है। सत्कारयोग साध संगत, इतिहास के पत्रे पढ़े जान, गुरु गोबिंद सिंह पातशाह महाराज जी दक्षण नूं क्यों गए, दक्षण अंदर जाने का कोई कारण निश्चय तौर उत्ते साडियां नज़रां दे सामने नहीं आउंदा। याद रखना नदेड़ की धरती उत्तों ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਨੂੰ ਵਾਪਸ ਪਰਤਣ ਲਈ ਆਪਣਾ ਫੈਸਲਾ ਕੀਤਾ ਸੀ। ਉਸ ਫੈਸਲੇ ਦਾ ਸਬੂਤ ਹੈ ਸਾਡੇ ਕੋਲ ਕਿ ਅਨੰਦਪੁਰ ਦੇ ਨੇੜੇ ਧੌਲਪੁਰ ਦੀ ਸੰਗਤ ਦੇ ਨਾਮ ਉੱਤੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਹੁਕਮਨਾਮਾ ਲਿਖਿਆ ਸੀ, ਅਰਜ਼ੀ ਦੇ ਅੰਦਰ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਕੁਝ ਸਮੇਂ ਤੋਂ ਬਾਅਦ ਅਸੀਂ ਨੰਦੇੜ ਦੀ ਧਰਤੀ ਤੋਂ ਵਾਪਸ ਪੰਜਾਬ ਪਰਤ ਰਹੇ ਹਾਂ। ਸਤਿਕਾਰਯੋਗ ਸਾਧ ਸੰਗਤ, ਵਿਦਵਾਨ ਸੱਜਣਾਂ ਨੇ ਵੱਖੋ ਵੱਖਰੀਆਂ ਦਿੱਤੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੱਖਣ ਦੇ ਇਲਾਕੇ ਨੂੰ ਕਿਉਂ ਜਾਣਾ ਚਾਹੁੰਦੇ ਸਨ। ਖੈਰ, ਮੇਰੇ ਹਜ਼ੂਰ ਨੇ ਫੈਸਲਾ ਕੀਤਾ ਕਿ ਅਸੀਂ ਦੱਖਣ ਜਾਣਾ ਹੈ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਕਿ ਆਪ ਵਾਪਸ ਦਿੱਲੀ ਚਲੇ ਜਾਓ। ਦੋਵੇਂ ਹੀ ਮਾਤਾਵਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਵਿਛੜੀਆਂ ਨਹੀਂ ਸਨ ਚਾਹੁੰਦੇ। ਕਿਉਂ ਕਿ ਉਹਨਾਂ ਦੇ ਸਾਹਿਬਜ਼ਾਦੇ ਔਰ ਉਹਨਾਂ ਦੀ ਸੱਸ ਮਾਂ ਮਹਾਂ ਗੁਦਰੀ ਜੀ ਔਰ ਅੱਗੇ ਵਿਛੜ ਕੇ ਉਹ ਆਪਣੇ ਕੋਲੋਂ ਗਵਾ ਚੁੱਕੀਆਂ ਸਨ। ਜਦੋਂ ਮਾਤਾਵਾਂ ਨੇ ਬੇਨਤੀ ਕੀਤੀ, ਪਤੀ ਦੇਵ ਅਸੀਂ ਤੁਹਾਡੇ ਨਾਲ ਰਹਿਣਾ ਹੈ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਬਿਖੜਾ ਪੰਥ ਹੈ, ਅਸੀਂ ਦੱਖਣ ਨੂੰ ਜਾਣਾ ਹੈ ਔਰ ਤੁਸੀਂ ਦਿੱਲੀ ਚਲੇ ਜਾਓ। ਔਰ ਦੋਵਾਂ ਹੀ ਮਾਤਾਵਾਂ ਨੂੰ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦਿੱਲੀ ਨੂੰ ਰਵਾਨਾ ਕਰ ਦਿੱਤਾ। ਆਪ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਨੀਯਤ ਕਰਕੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੱਖਣ ਦੇ ਇਲਾਕੇ ਨੂੰ ਤੁਰ ਪਏ। ਸਾਬੋ ਕੀ ਤਲਵੰਡੀ ਤੋਂ ਚੱਲ ਕੇ ਪਹਿਲਾ ਪੜਾਅ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੇਵਲ ਪਿੰਡ ਅੰਦਰ ਕੀਤਾ ਹੈ। ਇਸ ਤੋਂ ਅੱਗੇ ਝੋਰੜ ਇਹਨਾਂ ਪਿੰਡਾਂ ਵਿੱਚ ਦੀ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਹੇਵੇ ਪਹੁੰਚੇ ਔਰ ਇਹਨਾਂ ਪਿੰਡਾਂ ਤੋਂ ਅੱਗੇ ਚੱਲਦਿਆਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰਸੇ ਪਹੁੰਚੇ ਔਰ ਸਰਸੇ ਤੋਂ ਅੱਗੇ ਚੱਲ ਕੇ 50 ਮੀਲ ਦੀ ਵਿੱਥ ਉੱਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਔਰ ਡੇਰਾ ਕਰਕੇ ਔਰ ਕੁਝ ਦਿਨਾਂ ਦਾ ਸਫ਼ਰ ਤੈਅ ਕਰਕੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਾਜਸਥਾਨ ਦੇ ਇਲਾਕੇ ਅੰਦਰ ਇੱਕ ਵਸਿਆ ਹੋਇਆ ਅਸਥਾਨ ਪੁਸ਼ਕਰ ਔਰ ਇੱਕ ਝੀਲ ਦੇ ਕਿਨਾਰੇ ਉੱਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਹੁੰਚੇ। ਕੁਝ ਸਮਾਂ ਇੱਥੇ ਕੱਟਣ ਤੋਂ ਬਾਅਦ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੱਗੇ ਤੁਰਨ ਲੱਗੇ ਨੇ। ਦੱਖਣ ਦੇ ਇਲਾਕੇ ਵਿੱਚੋਂ ਚੱਲੇ ਹੋਏ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੋ ਔਰੰਗਜ਼ੇਬ ਨੂੰ ਚਿੱਠੀ ਦੇ ਕੇ ਆਏ ਨੇ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਥੋਂ ਚੱਲ ਕੇ ਅੱਗੇ ਕੁਲਾਇਤ ਪਿੰਡ ਅੰਦਰ ਪਹੁੰਚੇ। ਭਾਈ ਦਇਆ ਸਿੰਘ ਅਤੇ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਿਲ ਪਏ। ਔਰੰਗਜ਼ੇਬ ਦੀ ਲਿਖੀ ਹੋਈ ਚਿੱਠੀ ਕਿ ਆਣ ਕੇ ਦੱਖਣ ਦੇ ਇਲਾਕੇ ਅੰਦਰ ਮਿਲੋ, ਬਾਕੀ ਦਿਲ ਦੀਆਂ ਵਿਚਾਰਾਂ ਜੋ ਮੇਰੇ ਹਾਕਮਾਂ ਨੇ ਤੁਹਾਡੇ ਪਰਿਵਾਰ ਨਾਲ ਕੀਤਾ ਹੈ, ਤੁਹਾਡੇ ਨਾਲ ਇਨਸਾਫ ਨਹੀਂ ਹੋਇਆ, ਉਹਦੇ ਉੱਤੇ ਵਿਚਾਰ ਕੀਤੀ ਜਾਵੇਗੀ। ਨਾਲੇ ਜ਼ਬਾਨੀ ਕੀਤੀਆਂ ਹੋਈਆਂ ਗੱਲਾਂ ਔਰੰਗਜ਼ੇਬ ਦੀਆਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਸੁਣਾਈਆਂ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਸਫ਼ਰ ਚਾਲੂ ਰੱਖਿਆ। ਮੇਰੇ ਹਜ਼ੂਰ ਪੁਸ਼ਕਰ ਤੋਂ ਉੱਠ ਕੇ ਨਰਾਇਣੇ ਪਿੰਡੀ ਅੰਦਰ ਪਹੁੰਚੇ। ਦਾਦੂ ਦੁਆਰਾ ਇਸ ਥਾਂ ਉੱਤੇ ਔਰ ਬਣਿਆ ਹੋਇਆ ਸਥਾਨ ਹੈ ਜਿਸ ਦਾ ਮਹੰਤ ਹੈ ਜੈਤ ਰਾਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੈਤ ਨਾਮ ਨਾਲ ਇਸ ਥਾਂ ਉੱਤੇ ਮਿਲਾਪ ਕੀਤਾ ਹੈ। ਕੁਝ ਵਿਚਾਰਾਂ ਵੀ ਹੋਈਆਂ, ਵਾਰਤਾਲਾਪ ਵੀ ਹੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਜੈਤ ਰਾਮ ਮਹੰਤ ਨੇ ਕਿ ਸਤਿਗੁਰੂ ਜੀ ਕਿਸ ਪਾਸੇ ਚੱਲੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਸੀਂ ਦੱਖਣ ਚੱਲੇ ਹਾਂ ਔਰੰਗਜ਼ੇਬ ਨੂੰ ਮਿਲਣ ਵਾਸਤੇ, ਔਰ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਹੈ ਸਾਡੇ ਸਿੱਖਾਂ ਦੇ ਹੱਥ ਅਕਾਲ ਪੁਰਖ ਕਿਰਪਾ ਕਰੇ, ਅਸੀਂ ਦੱਖਣ ਦੇ ਸਫ਼ਰ ਉੱਤੇ ਪੈਣਾ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੈਤ ਰਾਮ ਮਹੰਤ ਨੇ ਕਿਹਾ, ਦਾਤਾ ਜੇ ਦੱਖਣ ਚੱਲੇ ਹੋ ਤੇ ਨੰਦੇੜ ਜਾਣਾ ਹੈ ਆਪਣੇ, ਔਰ ਗੋਦਾਵਰੀ ਦੇ ਕਿਨਾਰੇ ਉੱਤੇ ਇੱਕ ਵਿਗੜਿਆ ਹੋਇਆ ਮਨੁੱਖ ਰਹਿੰਦਾ ਹੈ, ਉਸਨੇ ਆਸ਼ਰਮ ਬਣਾਇਆ ਹੈ, ਜਿਹੜਾ ਰਾਹੀ ਉਹਦੇ ਡੇਰੇ ਵਿੱਚ ਆਉਂਦਾ ਹੈ ਉਹਦਾ ਅਪਮਾਨ ਕਰਕੇ ਆਪਣੇ ਦਿਲ ਦੀ ਖੁਸ਼ੀ ਹਾਸਲ ਕਰਦਾ ਹੈ, ਉਹਦੇ ਡੇਰੇ ਅੰਦਰ ਨਾ ਜਾਇਓ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਏ ਹੀ ਵਿਗੜੀਆਂ ਦਾ ਸੁਧਾਰ ਕਰਨ ਵਾਸਤੇ ਹਾਂ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਥੋਂ ਉੱਠੇ ਅਤੇ ਚੱਲਦੇ ਚੱਲਦੇ ਪਿੰਡਾਂ ਵਿੱਚ ਦੀ ਪ੍ਰਚਾਰ ਕਰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਾਜਸਥਾਨ ਦਾ ਇੱਕ ਸ਼ਹਿਰ ਹੈ ਪਘੌਰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਏ ਅਤੇ ਉਹ ਪਘੌਰ ਸ਼ਹਿਰ ਜਿਹੜਾ ਸੀ ਅੱਜ ਉਸ ਨੂੰ ਅਸੀਂ ਇਤਿਹਾਸ ਦੇ ਪੱਤਰਿਆਂ ਤੋਂ ਪਘੌਰ ਸਾਹਿਬ ਕਰਕੇ ਯਾਦ ਕਰਦੇ ਹਾਂ। ਮੇਰੇ ਹਜ਼ੂਰ ਇਸ ਥਾਂ ਉੱਤੇ ਬੈਠੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਖਬਰ ਮਿਲੀ ਕਿ ਔਰੰਗਜ਼ੇਬ ਜ਼ਫਰਨਾਮਾ ਪੜ੍ਹਦਾ ਹੋਇਆ ਅੰਤ ਅੰਦਰ ਜਿਹੜੀ ਫਤਿਹ ਬੁਲਾਈ ਹੈ ਉਹ ਫਤਿਹ ਨੂੰ ਲਿਖਦਾ ਹੋਇਆ ਆਪਣੇ ਪੁੱਤਰਾਂ ਨੂੰ ਨਸੀਹਤ ਕਰਕੇ ਇਸ ਦੁਨੀਆਂ ਤੋਂ ਕੂਚ ਕਰ ਗਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੋਚਦੇ ਨੇ ਹੁਣ ਉਹਦੇ ਤੋਂ ਬਾਅਦ ਦੁਨੀਆਂ ਦੀ ਕੋਈ ਐਡੀ ਵੱਡੀ ਰਾਜਸੀ ਤਾਕਤ ਨਹੀਂ ਹੈ जो हिंदुस्तान का तख्त सांभ सके ओदे पुत्रां विचों किसे ने बादशाह बनना है और जेड़ा उसका पुत्र बादशाह बनेगा और अगला सफर इस तो फिर तय किया जाएगा। मेरे हजूर सतगुरु गुरु गोबिंद सिंह महाराज जी बगौर बैठे ने, इधरों औरंगजेब की मौत हुई ओदे तीन पुत्रां ने अपने आप नूं बादशाह होने का ऐलान कर दिता, जेड़ा मुहम्मद आजम जिसनों तारा आजम भी आख्या जाता है अपने बाप दे कोल सी, इसने अहमदनगर तो अपने आप नूं हिंदुस्तान दे बादशाह होने का ऐलान किया। इहदा दूसरा भरा सयादा मौजम वो जमराउत का हाकम है, फौजदार है और उसने जमराउत उत्तों अपने आप नूं बादशाह होने का ऐलान कर दिता। और तीसरा भरा इन्हों का काम बख्श वो दखण के इलाके अंदर है और उसने अपने आप नूं उस थां उत्तों हिंदुस्तान के बादशाह होने का ऐलान किया। काम बख्श उस थां उत्ते बैठ के अपने आप नूं बादशाह कुहारिया है। पर याद रखना मुहम्मद आजम ते सयादा मौजम इन्हां दोहां दे दिल अंदर हिंदुस्तान दे तख्त की लालसा है कि हिंदुस्तान दा तख्त सानू मिले, क्योंकि औरंगजेब अहमदनगर उसकी मौत हुई है और आगरे दा तख्त खाली है, जिसने आगरे दे तख्त उत्ते कब्जा कर लिया हिंदुस्तान दे लोग उसनू आ बादशाह मान लैणगे। हुण अहमदनगर तो मुहम्मद आजम चलिया अपनी फौज लेके और इधर जमराउत तो सयादा मौजम और अपनी फौज लेके चलिया। जदों उह पंजाब विच दी आगरे नू जाण वास्ते लंघ रहा है ते इहने अपने नाल वजीर हाकम राय ते गुरु गोबिंद सिंह पातशाह महाराज की सिफत सलाह जिसने अपने हाथ अंदर कलम लेके लिखी है भाई नंद लाल गुआ जी नाल सन, उन्होंने सलाह की कि कोई ताकत ऐसी है जो साड़ी मदद करे ते सानू हिंदुस्तान दा तख्त दवा सके। भाई नंद लाल जी पहला गुरु गोबिंद सिंह महाराज जी के दरबार में रह चुके सन, उन्होंने आखिया सयादा मौजम जे आपने हिंदुस्तान का तख्त लेना है तो गुरु गोबिंद सिंह पातशाह महाराज की अवदार सानू मंगनी पेगी। सयादा मौजम ने कहा गुरु गोबिंद सिंह पातशाह महाराज जी कितने ने, याद रखना भाई नंद लाल गोवा जी ने कहा लभ लिया जाएगा कि गुरु गोबिंद सिंह पातशाह महाराज जी साबो की तलवंडी तो किस पासे नूं गए ने, अक्सर जिस रस्ते विच दी गुजरते होंगे उस इलाके के लोगों नूं पता होगा। सयादा मौजम ने कागज की हेक उत्ते कुछ अखर लिख के गुरु गोबिंद सिंह पातशाह महाराज की अधीनगी प्रवान करदे आ आखिया पीरे हिंद मेरा भरा हिंदुस्तान का बादशाह बनने का ऐलान किया है, मेरी बेनती है कि मैनू हिंदुस्तान का तख्त दवा दे, मैं सारी उम्र तुहाडा होके रहांगा। ये बेनती पत्र लिख के सयादा मौजम ने भाई नंद लाल जी नूं ते हाकम राय नूं गुरु गोबिंद सिंह पातशाह महाराज वल्ले भेजिया। मंजिलां नूं मका के पंध मका के भाई नंद लाल जी ते हाकम राय सयादा मौजम दा वजीर गुरु गोबिंद सिंह पातशाह महाराज जी के पावन दरबार अंदर हाजिर होए। मेरे हजूर का सजिया हुआ दरबार सतगुरु गुरु गोबिंद सिंह महाराज जी के मत्थे उत्ते डलका मारदी कलगी, मोढ़े उत्ते पिया हुआ तीरां दा पत्था, एक मोढ़े उत्ते पई हुई कमान, गात्रे श्री साहिब दुश्मन दा वार रोकण वाली ढाल, गुरु गोबिंद सिंह महाराज जी के सज्जे पासे बैठे हुए सूरबीर सरदार और जेड़े गुरु गोबिंद सिंह महाराज जी के हुक्म के इशारे उत्ते जिन्हां दा हथ उठता है ते तलवार दी मुठ उत्ते जांदा है। दरबार अंदर भाई नंद लाल जी ते हाकम राय वजीर सयादा मौजम दे आए, हथ बन के खलो गए, हजूर गुरु गोबिंद सिंह पातशाह महाराज जी नूं नमस्कार कीती। मेरे हजूर कहिंदे आओ किधर आए हो, ते भाई नंद लाल जी ने कहा गुरुदेव आप जी के पावन चरण अंदर भाई नंद लाल नहीं खड़ा, हाकम राय नहीं खड़ा, औरंगजेब का पुत्र सयादा मौजम हाथ जोड़ के खड़ा है। ते गुरु गोबिंद सिंह पातशाह महाराज जी कहिंदे सयादा मौजम गुरु नानक देव महाराज जी के घर विचों की मंगता है, ते जेड़ा लिखिया हुआ पत्र सी सयादा मौजम दा नाले ही हजूर गुरु गोबिंद सिंह महाराज जी के सामने भाई नंद लाल जी ने किया, ते अपने हथ जोड़ के सयादा मौजम की इमदाद करते हैं कि उन्हें हिंदुस्तान का तख्त दवा दिता जाए। भाई नंद लाल ते हाकम राय सयादा मौजम दे वजीर ने जिवें हजूर गुरु गोबिंद सिंह पातशाह महाराज जी के पावन चरणा अंदर सयादा मौजम की इमदाद करन दी बेनती की थी। उस वेले दा नक्शा कोमल दा ढाडी जथा इन्हां सत्रां अंदर बेनती है इंद करिया Thank you.
नंद लाल सतगुरां नू इउं आख सुनाया नंद लाल सतगुरां नू इउं आख सुनाया ओ मालक दिल्ली तख्त दा परलोक सदाया तख्त दा परलोक सदाया ओ ओ दे पुत्रा तख्त लई है झगड़ा पाया है झगड़ा पाया ओ तारा आज मैं आपनू सुल्तान सदाया सुल्तान सदाया शहे ज्यादा मुझ में आप दे चरना विच आया मुझम तुसा दे चरना विच आया ओ मदद करो मेरी पादशाह तरला पाया मेरी पातशाह आतरला पाया ओ शन परे दी राज रख जाए छाती लाया Oh, ਦੀ ਲਾਜ ਰੱਖ ਜਾਏ ਛਾਤੀ ਲਾਇਆ ਓ ਅਰਜਦਾਸ ਦੀ ਮੰਨ ਕੇ ਜਾਏ ਤਖਤ ਦਵਾਇਆ ਓ ਅਰਜਦਾਸ ਦੀ ਮੰਨ ਕੇ ਜਾਏ ਤਖਤ ਦਵਾਇਆ ਜਾਦ ਤੂੰ ਜੀ ਅਰੇ ਜੀ 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 ਸਾਹਿਬ ਮੇਰਾ ਤੂੰ ਜੀ
ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਭਾਈ ਨੰਦ ਲਾਲ ਜੀ ਨੇ ਔਰ ਹਾਕਮ ਰਾਏ ਵਜ਼ੀਰ ਨੇ ਬੇਨਤੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਬੇਨਤੀ ਨੂੰ ਪ੍ਰਵਾਨ ਕਰਕੇ ਕੀ ਫੈਸਲਾ ਕਰਦੇ ਨੇ, ਮੈਂ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਤੁਹਾਡੇ ਪਾਵਨ ਚਰਨਾਂ ਅੰਦਰ ਅਰਜ ਕਰਾਂਗਾ। ਸਤਿਕਾਰਯੋਗ ਸਾਧ ਸੰਗਤ, ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ, ਕੁਝ ਦਿਨਾਂ ਦਾ ਸਮਾਂ ਬਾਕੀ ਹੈ ਤੁਹਾਡੇ ਦਰਸ਼ਨ ਦਰਿਆ ਲਈ। ਐਤਵਾਰ ਤੱਕ, ਐਤਵਾਰ ਨੂੰ ਆਖਰੀ ਦੀਵਾਨ ਤੁਹਾਡੇ ਸਾਹਮਣੇ ਕਰਕੇ ਗੁਰੂ ਕੀ ਸੰਗਤ ਦੀ ਹਾਜ਼ਰੀ ਭਰ ਕੇ ਫਿਰ ਤੁਹਾਡੇ ਕੋਲ ਖੁਸ਼ੀਆਂ ਲੈਣੀਆਂ ਨੇ। ਯਤਨ ਕਰ ਰਿਹਾ ਹਾਂ ਕਿ ਰਾਤ ਦੇ ਦੀਵਾਨ ਅੰਦਰ ਰੰਭੀ ਹੋਈ ਇਤਿਹਾਸ ਦੀ ਦਾਸਤਾਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਅੰਤਿਮ ਯਾਤਰਾ, ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਔਰ ਗੁਰੂ ਪਦਵੀ ਦੇ ਕੇ ਔਰ ਆਪਾਂ ਪੰਥ ਅੰਦਰ ਸਮਾ ਕੇ ਔਰ ਸੱਚਖੰਡ ਅੰਦਰ ਜਦੋਂ ਪਿਆਨਾ ਕੀਤਾ ਹੈ ਉੱਥੋਂ ਤੱਕ ਦਾਸਤਾਨ ਇਤਿਹਾਸ ਦੀ ਤੁਹਾਡੇ ਸਾਹਮਣੇ ਅਰਜ ਕਰ ਸਕਾਂ। ਯਤਨ ਕਰਾਂਗਾ, ਇਤਿਹਾਸ ਪੂਰਿਆਂ ਦੇ ਨੇ ਅਸੀਂ ਅਧੂਰੇ ਹਾਂ, ਨਿਯਤ ਕੀਤਾ ਸਮਾਂ ਸਮਾਪਤ ਹੋਇਆ ਹੈ। ਇਤਿਹਾਸ ਦੇ ਮਾਣ ਸਤਿਕਾਰ ਅੰਦਰ ਮੇਰੇ ਬਹੁਤ ਸਾਰੇ ਸਤਿਕਾਰਯੋਗ ਵੀਰਾਂ ਵੱਲੋਂ, ਭੈਣਾਂ ਵੱਲੋਂ, ਮਾਤਾਵਾਂ ਵੱਲੋਂ ਇਤਿਹਾਸ ਦਾ ਮਾਣ ਕਰਦੇ ਮਾਇਆ ਭੇਜੀ ਗਈ ਹੈ। ਅਰਦਾਸ ਕਰਦਾ ਹੈ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਹੈ, ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਸਾਰੇ ਜਣੇ ਰਲ ਕੇ ਕਰੀਏ, ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹੋਏਗੀ। ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ,
ਰਾਜ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਦਗਾਓ ਹਰੀ ਕੇਰਾ ਮਨ ਜਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਤੂੰ ਮਨ ਮੇਰੇ ਦੁੱਖ ਸਭ ਵਸਾਰਣਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਵਰਤ ਸਵਾਮੀ ਸੋ ਤੁਮਰੋ ਵਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਲਹੀ ਕਰਤੇ
ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਹਾਂ ਸਭ ਪਜਾਈਆਂ,
ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਜ ਸ਼ਬਦ ਤੇ ਘਰ ਸਭਾ ਗਏ, ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ,
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ,
ਕਲਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ,
ਸੁਣੋ ਵਾਡ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ,
ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਦੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸਲੋਕ
ਗੁਰੂ ਪਾਣੀ ਪਿਤਾ ਮਾਤਾ ਧਰਤ ਮਾਸ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗੀਆਂ ਬਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਦੀ ਨਾਮ ਤੇ ਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਜਿੰਦੀ ਨਾਮ ਤੇ ਆਇਆ ਸਖਤ ਕਾਲ
ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।